ਮਾਰੂ ਮਹੱਲਾ ਪੰਜਵਾਂ। ਆਓ ਜੀ ਤੂੰ ਆਓ ਹਮਾਰੇ, ਹਰੀ ਜਸ ਸ਼ਰਵਣ ਸੁਨਾਵਣਾ ਰਹਾਓ। ਤੁਧ ਆਵਤ ਮੇਰਾ ਮਨ ਤਨ ਹਰਿਆ, ਹਰੀ ਜਸ ਤੁਮ ਸੰਗੀ ਗਾਵਣਾ।
ਕੌਣ ਆਇਆ? ਮੇਰੇ ਆਇਆ ਰਾਜਾ ਰਾਮ ਪਤਾਰਾ, ਨਾਭ ਕਮਲ ਮੈਂ ਬੇਦੀ ਰਚਲੀ ਬ੍ਰਹਮ ਗਿਆਨ ਉਚਾਰਾ। ਉਸ ਪੰਕਤੀ ਦੀ ਵਿਆਖਿਆ ਹੈ। ਆਓ ਜੀ ਤੁਮ ਆਓ ਹਵਾਰੇ, ਹਰ ਜਸ ਸ਼ਰਵਣ ਸੁਨਾਵਣਾ। ਤੁਰਕੀ ਬਾਣੀ ਨੂੰ ਕਿਹਾ, ਹੁਕਮ ਨੂੰ ਕਿਹਾ ਵੀ ਤੂੰ ਪ੍ਰਗਟ ਹੋ, ਸ਼ਬਦ ਗੁਰੂ ਨੂੰ ਕਿਹਾ ਤੂੰ ਮੇਰੇ ਵਿੱਚ ਆ, ਹਰ ਜਸ ਕਥਨ ਕੀਤਾ ਜਾਵੇ, ਲੋਕ ਸੁਣ, ਸਭਨੇ ਸੁਣਾਉਣਾ। ਸਾਡੀ ਇੱਛਾ ਹੈ ਲੋਕਾਂ ਨੂੰ ਸੁਣਾਉਣ ਦੀ। ਹਰ ਜਸ ਤੂੰ ਬੁਲਾਏਗਾ ਤਾਂ ਹਰ ਜਸ ਬੋਲਿਆ ਜਾਊਗਾ, ਤੇਰੇ ਬੁਲਾਏ ਬਿਨਾਂ ਹਰ ਜਸ ਨਹੀਂ ਬੋਲਿਆ ਜਾ ਸਕਦਾ, ਕਥਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਤੂੰ ਆ, ਹਰ ਜਸ ਸਭਨੇ ਸੁਣਾਉਣਾ, ਇਹ ਇੱਛਾ ਹੈ। ਹਾਂਜੀ,
ਵੀ ਜਿਹੜਾ ਹਰ ਜਸ ਤੁਸੀਂ ਮੈਨੂੰ ਸੁਣਾਓਗੇ ਬਾਣੀ ਗੁਰੂ, ਉਹ ਫਿਰ ਮੈਂ ਅੱਗੇ ਗੁਰਬਾਣੀ ਬਣਾ ਕੇ ਸੁਣਾਵਾਂਗਾ।
ਆਹੋ, ਜੋ ਮੈਨੂੰ ਸੋਝੀ ਆਊਗੀ ਉਹੀ ਬੋਲੂਗਾ।
ਤੇ ਹਰ ਜਸ ਸ਼ਰਵਣ ਸੁਣਾਵਣਾ ਕਿ ਮੇਰੇ ਸ਼ਰਵਣਾਂ ਨੂੰ ਸੁਣਾਓ?
ਕੰਨ ਥੋੜੀ ਸੁਣਦੇ ਨੇ, ਸੁਣਨ ਵਾਲੇ ਸ਼ਰਵਣੇ ਨੇ। ਕੰਨ ਤਾਂ ਮਰੇ ਹੋਏ ਵੀ ਨਾਲੇ ਹੁੰਦੇ ਨੇ, ਇਹ ਕਿਤੇ ਸੁਣਦੇ ਨੇ? ਸੁਣਨ ਵਾਲੇ ਸ਼ਰਵਣ ਨਿਕਲ ਜਾਂਦੇ ਨੇ, ਫਿਰ ਸੁਣਦਾ ਹੀ ਨੀ ਕੋਈ, ਸੁਣਦੇ ਹੀ ਸ਼ਰਵਣ ਹੁੰਦੇ ਨੇ। ਸੁਣ ਸ਼ਕਤੀ ਦਾ ਨਾਮ ਸ਼ਰਵਣ ਹੈ। ਹਾਂਜੀ,
ਤੁਧ ਆਵਤ ਮੇਰਾ ਮਨ ਤਨ ਹਰਿਆ, ਹਰੀ ਜਸ ਤੁਮ ਸੰਗੀ ਗਾਵਣਾ।
ਹਾਂ, ਤੁਧ ਆਵਤ ਮੇਰਾ ਮਨ ਤਨ ਹਰਿਆ, ਤੇਰੇ ਆਉਣ ਵਾਲੇ ਮੇਰਾ ਮਨ ਤਨ ਹਰਾ ਹੋ ਜਾਣਾ। ਜਦ ਵੀ ਤੂੰ ਆਇਆ, ਜਦ ਮਨ ਤਨ ਹਰਾ ਹੋਇਆ, ਹਰ ਜਸ ਹੈ ਤੇਰੇ ਨਾਲ ਸੰਗਤ ਕਰਕੇ, ਤੇਰੀ ਸੰਗਤ ਦੇ ਵਿੱਚ ਹਰੀ ਜਸ ਗਾਉਣਾ। ਤੂੰ ਗਵਾਏਗਾ ਤਾਂ ਮੈਂ ਗਾਉਂਗਾ, ਤੂੰ ਬੁਲਾਏਗਾ ਤਾਂ ਮੈਂ ਬੋਲੂਗਾ, ਉਦਾਂ ਤਾਂ ਪੋਸੀਬਲ ਨਹੀਂ ਹੈ।
ਇਹ ਹੁਣ ਸ਼ਬਦ ਗੁਰੂ ਨੂੰ ਬੇਨਤੀ ਹੋ ਰਹੀ ਹੈ ਜੀ। ਜੇ ਦੇਖਾਂ ਤਾਂ ਗਾਵਾਂ ਹੈ ਜੀ। ਸੰਤ ਕਿਰਪਾ ਤੇ ਹਿਰਦੇ ਵਸੈ, ਦੂਜਾ ਭਾਉ ਚਾਵਣਾ।
ਅੰਦਰਲੇ ਦੀ ਕਿਰਪਾ ਹੋਵੇ ਤਾਂ ਹਿਰਦੇ ਚ ਵਸਿਆ ਗਏ, ਅੰਦਰਲਾ ਚਾਹੁੰਦਾ ਹੋਵੇ ਵਸੇ ਤਾਂ ਵਸੇ, ਬੁੱਧੀ ਕਹਿੰਦੀ।
ਸੰਤ ਕਿਰਪਾ ਤੇ ਹਿਰਦੇ ਵਸੈ, ਦੂਜਾ ਭਾਉ ਮਿਟਾਵਣਾ। ਕਿਹਨੇ ਆ ਕੇ ਹਿਰਦੇ ਚ ਵਾਸਾ ਲੈਣਾ ਜੀ?
ਸੰਤ ਕਿਰਪਾ ਹੋਵੇ ਤਾਂ ਹਿਰਦੇ ਚ ਸ਼ਬਦ ਗੁਰੂ ਪ੍ਰਗਟ ਹੋਵੇ।
ਜੇ ਪਹਿਲਾਂ ਸੰਤ ਕਿਰਪਾ ਹੋਊਗੀ ਤਾਂ ਇਹ ਪੂਰਨ ਬ੍ਰਹਮ ਹੋਊਗਾ, ਫੇਰ ਹੀ ਦੇ ਅੰਦਰ ਸ਼ਬਦ ਵੱਜੂਗਾ ਜੀ।
ਹਾਂ, ਅਰਾਧਨਾ ਜਿਹੜੀ ਹੈ, ਅਰਾਧਨਾ ਸੰਤ ਨਹੀਂ ਕਰਦੀ। ਆ ਇੰਨਾ ਕੁਝ ਜਿਹੜਾ ਉਤਲੇ ਸ਼ਬਦ ਦੱਸਿਆ, ਆਹ ਨੇਕਾ ਹੈ, ਆਹ ਉਹ ਸੰਤ ਨੂੰ ਹੀ ਦੱਸਿਆ। ਜੇ ਤਾਂ ਆਹ ਮੰਨੇ, ਇਹ ਤਾਂ ਕਦੇ ਪ੍ਰਪੰਚ ਨਾਲ ਰਚ ਨਹੀਂ, ਸੰਤ ਦੀ ਕਿਰਪਾ ਹੋਈ ਹੈ, ਪ੍ਰਪੰਚ ਨਹੀਂ ਰਚਿਆ ਉਹਨੇ, ਸੰਤ ਨੇ। ਜੇ ਪ੍ਰਪੰਚ ਰਚ ਲੈਣ ਤਾਂ ਪੱਟੀ ਮੇਸ ਹੋ ਜਾਣੀ ਸੀ, ਬੰਨਿਆ ਹੋਣਾ ਭਾਖੜਾ ਟਾਈਮ ਟੁੱਟ ਜਾਣਾ।
ਪਰ ਸੰਤ ਆਪਣਾ ਮੂਲ ਹੈ, ਸੰਤ ਕਿਰਪਾ ਤੇ ਹਿਰਦੇ ਵਸ ਹੈ।
ਪੂਰੇ ਹੈ ਸੰਤ, ਹੋਰ ਕੀ ਹੈ?
ਕਿਆ ਸੰਤ ਤੇ ਕਿਰਪਾ ਹੋਈ ਹੈ ਕਿ ਸੰਤ ਨੇ ਕਿਰਪਾ ਕੀਤੀ ਹੈ?
ਉਹ ਜਿਹੜੀ ਬੋਲਦੀ ਹੈ ਨਾ ਬੁੱਧ, ਉਹ ਤਾਂ ਸੰਤ ਦੀ ਉਹ ਕਿਰਪਾ ਬਣਦੀ ਹੈ। ਵੀ ਇਹ ਮੰਨ ਗਿਆ, ਮਨਾਇਆ ਹੋਇਆ, ਮੈਂ ਚਿੱਤ ਨੂੰ ਵੀ ਮਨਾਇਆ, ਮਨ ਨੂੰ ਵੀ ਮਨਾਇਆ, ਸੰਤ ਨੂੰ ਵੀ ਮਨਾਇਆ, ਦੂਏ ਨੂੰ ਸੰਤ ਨੂੰ ਵੀ ਮਨਾਇਆ, ਤਾਂ ਸੁਲਾ ਹੋਈ ਹੈ। ਸੁਲਾ ਬੁੱਧੀ ਨੇ ਕਰਵਾਈ ਹੈ, ਦੋਵਾਂ ਦੀ ਵਿਚਾਲੇ ਬੁੱਧੀ ਹੈ। ਇਹਨਾਂ ਦੀ ਸੁਲਾ ਨਹੀਂ ਹੋ ਸਕਦੀ ਬੁੱਧੀ ਬਿਨਾਂ। ਬੁੱਧੀ ਕਿਹੜੀ ਹੈ? ਬੁੱਧੀ ਆਪ ਗੁਰਮਤੋਂ ਲਈ, ਬੁੱਧੀ ਗੁਰਮਤੋਂ ਤਿੱਖੀ ਹੋਈ, ਗੁਰਮਤ ਸੁਣ ਕੇ ਸਮਝ ਕੇ ਫੇਰ ਇਹਨੇ ਸੁਲਾ ਕਰਵਾਈ ਹੈ। ਬੁੱਧ ਬਦਲੀ ਹੈ, ਬੁੱਧ ਬਦਲੀ ਹੈ, ਸੁਲਾ ਕਰਾਉਣ ਵਾਲੇ ਪਾਸੇ ਹੋਈ ਹੈ।
ਠੀਕ ਹੈ ਜੀ।
ਹਾਂਜੀ,
ਭਗਤ ਦਇਆ ਤੇ ਬੁੱਧ ਪ੍ਰਗਾਸ ਹੈ, ਦੁਰਮਤੀ ਦੁੱਖ ਤਜਾਵਣਾ।
ਬੁੱਧ ਪ੍ਰਗਾਸੀ ਹੈ ਨਾ, ਬੁੱਧ ਪ੍ਰਗਾਸੀ ਹੈ, ਭਗਤਾਂ ਨੇ ਤੇ ਬਚਨਾਂ ਨਾਲ ਬੁੱਧ ਨੂੰ ਪ੍ਰਗਾਸ ਹੋਇਆ। ਭਗਤਾਂ ਨੇ ਜੋ ਇੰਨੀ ਘਾਲਣਾ ਘਾਲੀ, ਉਹਨਾਂ ਦੀ ਘਾਲ ਕਮਾਈ, ਕਰੋੜਾਂ ਲੋਕ ਹੁਣ ਬਾਣੀ ਪੜ੍ਹਦੇ ਨੇ, ਤਰ ਜਾਣਗੇ, ਉਹਦੇ ਨਾਲ ਬੁੱਧ ਪ੍ਰਗਾਸ ਹੋਈ ਹੈ। ਭਗਤਾਂ ਦੀ ਬਾਣੀ ਭਗਤਾਂ ਦੀ ਦੇਣ ਹੈ, ਭਗਤਾਂ ਦਾ ਉਪਦੇਸ਼ ਭਗਤਾਂ ਦੀ ਦੇਣ ਹੈ, ਬੁੱਧ ਦਾ ਪ੍ਰਗਾਸ਼ ਹੋਇਆ ਇਹਦੇ ਨਾਲ।
ਤੇ ਇਹਦੇ ਨਾਲ ਦੁਰਮਤ ਜਿਹੜੀ ਹੈ ਉਹ ਦੂਰ ਹੋ ਗਈ ਜੀ?
ਹਾਂ, ਦੁਰਮਤ ਦੂਰ ਤਾਂ ਹੀ ਹੋਈ ਹੈ, ਭਗਤਾਂ ਤੇ ਬਿਨਾਂ, ਭਗਤਾਂ ਦੇ ਉਪਦੇਸ਼ ਬਿਨਾਂ ਦੁਰਮਤ ਨੂੰ ਕੋਈ ਦੂਰ ਕਰਦਾ ਹੀ ਨਹੀਂ। ਸਾਰਿਆਂ ਕੋਲੇ ਦੁਰਮਤ ਹੈ, ਬਾਕੀ ਆ ਗੁਰਮਤ ਤੋਂ ਛੁੱਟ, ਚਾਹੇ ਤਾਂ ਇਹ ਵੇਦ ਵਿੱਚ ਸੀ, ਚਾਹੇ ਉਹ ਤੋਂ ਬਾਅਦ ਚ ਵੀ ਸੀ ਹੋਰ ਭਾਸ਼ਾਵਾਂ ਚ, ਹੁਣ ਸਾਡੇ ਕੋਲ ਹੈ ਇਹ ਮਤ ਜਿਹੜੀ ਹੈ। ਅੱਖਰ ਕੋਈ ਵੀ ਹੋਣ, ਭਾਸ਼ਾ ਥੋੜੀ ਬਹੁਤ ਦਾ ਫਰਕ ਚਾਹੇ ਹੋਵੇ, ਇਹ ਜਿਹੜੀ ਵਿਚਾਰਧਾਰਾ ਮੂਲ ਰੂਪ ਦੇ ਵਿੱਚ ਇਹ ਦੁਰਮਤ ਨੂੰ ਛਡਾ ਦਿੰਦੀ ਹੈ। ਬਾਕੀ ਤਾਂ ਦੁਰਮਤ ਆਪ ਇਹ ਸਾਰੀਆਂ ਹੀ ਛੱਡ ਕੇ ਇਸਲਾਮ ਦਾ ਨਿਕਾਲਿਆ ਸੀ ਹਿੰਦੂਆਂ ਨੇ, ਫਿਰ ਕਿਹੜਾ ਉਹਨਾਂ ਨੇ ਤੀਰ ਮਾਰ ਲਏ? ਉਹ ਜਿਹੀ ਨੇ ਉਹ ਵੀ। ਹਾਂਜੀ।
ਦਰਸ਼ਨ ਭੇਟਤ ਹੋਤ ਪੁਨੀਤਾ ਪੁਨਰਪੀ ਗਰਭ ਨਾ ਪਾਵਣਾ।
ਉਹ ਦਰਸ਼ਨ ਵਾਲੇ ਜਿਹੜਾ ਭੇਟ ਲੈਂਦਾ ਪੁਨੀਤ ਹੋ ਜਾਂਦਾ, ਪੁਨਰਪ ਗਰਭ ਨਾ ਪਾਵਣਾ, ਦੁਬਾਰਾ ਫਿਰ ਜਨਮ ਨਹੀਂ ਲੈਂਦਾ, ਫਿਰ ਉਹਨੂੰ ਕੋਈ ਰਾਮ ਗਰਭ ਚ ਨਹੀਂ ਪਾਉਂਦਾ। ਤੂੰ ਪੁਨੀਤਾ ਹੋ ਜਾਂਦਾ ਨਾ, ਪੁਨੀਤਾ ਰਾਮ ਗਰਭ ਤੇ ਬਾਹਰ ਜਾ ਕੇ ਹੁੰਦਾ, ਜਿਹਨੂੰ ਪੁਨੀਤਾ ਲਫ਼ਜ਼ ਵਰਤਦਾ ਨਾ।
ਹਾਂਜੀ।
ਤਾਂ ਕਿਹਾ ਗਰਭ ਨਾ ਪਾਵਣਾ, ਕਿਉਂ? ਉਹ ਬਾਹਰ ਹੋ ਗਿਆ, ਪੁਨੀਤਾ ਬਾਹਰ ਹੈ, ਦੁਬਾਰਾ ਹੁਣ ਕੋਈ ਨਹੀਂ ਪਾਉਂਦਾ ਗਰਭ ਚ ਪਾ ਸਕਦਾ। ਪਵਿੱਤਰ 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 ਅੰਦਰ ਹੈ, ਪੁਨੀਤਾ ਹੋਇਆ ਬਾਹਰ ਹੋ ਗਿਆ, ਰਾਮ ਗਰਭ ਚ ਫੇਰ ਨਹੀਂ ਪਾ ਸਕਦਾ ਕੋਈ। ਹਾਂਜੀ।
ਨੌ ਨਿਧੀ ਰਿੱਧੀ ਸਿੱਧੀ ਪਾਈ ਜੋ ਤੁਮਰੇ ਮਨੀ ਭਾਵਨਾ।
ਨੌ ਨਿਧੀ ਰਿੱਧ ਸਿੱਧ ਉਹ ਪਾਈ ਹੈ, ਨੌ ਨਿਧੀ ਜਿਹੜੇ ਤਾਂ ਨੌ ਨਿਧੀ ਸੀ ਮਾਇਆ ਵਾਲੀ, ਉਹਨਾਂ ਨੇ ਤਾਂ ਮਾਇਆ ਵਾਲੀ ਪਾ ਲਈ ਨੌ ਨਿਧੀਆਂ। ਜਿਹਨਾਂ ਨੇ ਨਵਾਂ ਖਜ਼ਾਨਾ ਪਾਉਣਾ ਸੀ ਉਹਨਾਂ ਨੇ ਨਵਾਂ ਖਜ਼ਾਨਾ ਪਾ ਲਿਆ, ਗੁਰਮੰਦ ਰਿੱਧ ਸਿੱਧ ਪਾਈ ਉਹੀ ਪਾਈ ਹੈ ਜਿਹਨੇ ਪਾਈ ਹੈ ਜੋ ਉਹਦੇ ਮਨ ਦੀ ਇੱਛਾ ਸੀ। ਜਿਹੜਾ ਮਾਇਆ ਦੀ ਭਾਵਨਾ ਰੱਖਦਾ ਸੀ ਉਹ ਧਰਮ ਦੇ ਖੇਤਰ ਚ ਗੁਰਮਤ ਦੇ ਖੇਤਰ ਚ ਆ ਕੇ ਵੀ ਮਾਇਆ ਵਾਲੇ ਪਾਸੇ ਰਹਿ ਗਿਆ, ਮਾਇਆ ਵਾਲੇ ਮੁਕਤੀ ਵਾਲੇ ਪਾਸੇ ਗਿਆ ਨਹੀਂ। ਹੋਰ ਮਤਾਂ ਤਾਂ ਖੈਰ ਮੁਕਤੀ ਵਾਲੇ ਪਾਸੇ ਲੈ ਕੇ ਜੀ ਜਾਂਦੀਆਂ, ਕੱਟੇ ਲੈ ਕੇ ਜਾਂਦੀਆਂ ਨੇ। ਨੌ ਨਦੀ ਜਿਹਨੇ ਪਾਈ, ਜਿਹਨੇ ਤਾਂ ਨੌ ਨਦੀਆਂ ਮੰਨ ਲਈਆਂ ਮਾਇਆ ਵਾਲੀਆਂ, ਉਹ ਤਾਂ ਮਾਇਆ ਚ ਰਹਿ ਗਿਆ। ਜਿਹਨੇ ਨੌ ਨਦੀ ਦਾ ਅਰਥ ਲੈ ਲਿਆ ਨਵਾਂ ਖਜ਼ਾਨਾ, ਨਾਮ ਦਾ ਖਜ਼ਾਨਾ, ਉਹਨੇ ਸਿੱਧ ਪਾਈ ਹੈ, ਉਹਨੂੰ ਸੋਚੀ ਪਾਈ ਹੈ, ਉਹਦੇ ਨਾਲ ਬੁੱਧ ਵੀ ਪਾਈ ਹੈ। ਪਰ ਪਹੁੰਚਦਾ ਉਹੀ ਹੈ ਜਿਹੜੇ ਉਹਦੀ ਮਨ ਦੀ ਇੱਛਾ ਹੁੰਦੀ ਹੈ, ਅੰਦਰ ਇੱਛਾ ਉਹੀ ਮੰਗਦਾ, ਉਹਦੀ ਇੱਛਾ ਹੁੰਦੀ ਉਹੀ ਪੂਰੀ ਕਰਦਾ ਕਰਨ ਨਾਲ। ਹਾਂਜੀ।
ਸੰਤ ਬਿਨਾ ਮੈਂ ਥਾਉ ਨਾ ਕੋਈ ਅਵਰ ਨਾ ਸੂਝੇ ਜਾਵਣਾ।
ਮੈਨੂੰ ਸੰਤ ਦੇ ਬਿਨਾ ਹੋਰ ਕੋਈ ਜਗ੍ਹਾ ਨਹੀਂ ਸਮਝ ਆ ਰਹੀ। ਸੰਤ ਦੀ ਸੰਗਤ ਬਿਨਾ, ਸੰਤ ਦੇ ਸ਼ਰਨ ਬਿਨਾ ਹੋਰ ਕੋਈ ਜਗ੍ਹਾ ਐਸੀ ਹੋਵੇ ਜਿੱਥੇ ਬਚਾਅ ਹੋ ਸਕਦਾ ਹੋਵੇ, ਜਗ੍ਹਾ ਮਿਲ ਜਾਂਦੀ ਹੋਵੇ ਜਿੱਥੇ ਜਾ ਕੇ ਟਿਕਾਣਾ ਮਿਲੇ, ਐਸੀ ਕੋਈ ਥਾਂ ਨਹੀਂ ਸੁੱਝ ਰਹੀ। ਆਪਣਾ ਸੁੱਝੇ ਜਾਵਣ, ਹੋਰ ਕਿਤੇ ਜਾਣਾ ਨਹੀਂ ਸੁੱਝਦਾ ਸੰਤ ਸ਼ਰਨ ਤੇ ਬਿਨਾ। ਸੰਤ ਸ਼ਰਨ ਕੇ ਬਚਤ ਹੈ, ਮੇਰੀ ਸਮਝ ਦੇ ਵਿੱਚ ਹੋਰ ਕਿਤੇ ਬਚਤ ਹੈ ਨਹੀਂ। ਹਾਂਜੀ।
ਮੋਹ ਨਿਰਗੁਣ ਕੋ ਕੋਈ ਨਾ ਰੱਖੈ ਸੰਤਾ ਸੰਗੀ ਸਮਾਵਣਾ।
ਮੈਂ ਤਾਂ ਨਿਰਗੁਣ, ਮੈਨੂੰ ਕੌਣ ਰੱਖੂਗਾ, ਮੈਨੂੰ ਕੌਣ ਬਚਾਵੇ? ਸੰਤਾ ਸੰਗ ਸਮਾਵਣਾ, ਸੰਤਾਂ ਦੀ ਜੇ ਸੰਗਤ ਮਿਲ ਜਾ ਤਾਂ ਵਿੱਚ ਸਮਾ ਜਾਈਏ, ਉਹਨਾਂ ਦੇ ਸੱਚਖੰਡ ਵਾਲੇ ਸੰਤ ਮਿਲ ਜਾਣ, ਉਹਨਾਂ ਦੇ ਵਿੱਚ ਹੀ ਰਹਿ ਜਾਈਏ, ਫਿਰ ਨਹੀਂ ਲੱਭਦੇ। ਹਾਂਜੀ।
ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮੱਧੇ ਹਰੀ ਹਰੀ ਰਾਵਣਾ।
ਨਾਨਕ ਕਹਿੰਦਾ ਗੁਰੂ ਨੇ ਐਸਾ ਚਲਤ ਦਿਖਾਇਆ, ਚਰਿੱਤਰ ਦਿਖਾਇਆ, ਮਨ ਦੇ ਵਿੱਚ ਹੀ ਹੈ ਆਪ, ਮਨ ਮੱਧੇ ਹਰੀ ਹਰੀ ਰਾਵਣਾ, ਹਰ ਤਾਂ ਮਨ ਦੇ ਵਿੱਚ ਹੀ ਬੈਠਾ, ਹੁਣ ਪਤਾ ਲੱਗਿਆ, ਐਵੇਂ ਟੋੜੀ ਗਏ ਬਾਹਰ।
ਇਹੀ ਤਾਂ ਚਲਤ ਦਿਖਾਇਆ ਹੈ ਜੀ ਗੁਰ, ਇੱਥੇ ਜੜ੍ਹ ਇੱਕ ਚੇਤਨ ਇੱਕ ਗਿਆਨ ਨੇ ਚਲਤ ਦਿਖਾਇਆ ਇੱਥੇ।
ਚਲਤ ਤਾਂ ਗੁਰ ਨੇ ਦਿਖਾਇਆ, ਪਰ ਆਪਣੇ ਗਿਆਨ ਦੁਆਰਾ ਦਿਖਾਇਆ।
ਠੀਕ ਹੈ, ਪਰ ਗੁਰ ਜਿਹੜਾ ਗਿਆਨ, ਜਿਵੇਂ ਪਹਿਲਾਂ ਭਗਤ ਦੀ ਗੱਲ ਹੋਈ ਸੀ, ਭਗਤ ਵਾਂਗੂ ਗੁਰ ਨੇ ਇਹ ਮੈਨੂੰ ਮਤ ਦਿੱਤੀ ਹੈ, ਉਹਦੇ ਕਰਕੇ ਮਨ ਮੱਧੇ ਹਰੀ ਹਰੀ ਰਾਵਣਾ, ਹੁਣ ਮਨ ਦੇ ਵਿੱਚ ਹਰੀ ਆ ਗਿਆ ਹੈ ਜੀ।
ਹਾਂ।
ਇਹ ਗਿਆਨ ਤਾਂ ਕਿਤੋਂ ਲਿਆ, ਕਿਤੋਂ ਕਿਸੇ ਨੇ ਸੋਝੀ ਤਾਂ ਦਿੱਤੀ ਹੈ ਜੀ।
ਹਾਂ।
ਠੀਕ ਹੈ ਜੀ। ਇੱਥੇ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਦੀ ਦੂਜੀ ਤੇ ਮਾਰੂ ਮਹੱਲਾ ਦੀ ਪੰਜਵੀਂ ਅਸ਼ਟਪਦੀ ਸਮਾਪਤੀ ਹੈ ਜੀ।